ਕੋਈ ਬਾਤ ਕਰੋ ਦੇ ਇਸ ਐਪੀਸੋਡ ਵਿੱਚ ਸਾਰੇ ਸਰੋਤਿਆਂ ਨੂੰ ਜੀ ਹਾਂ ਕਹਿੰਦੇ ਹਾਂ, ਤੇ ਨਾਲੇ ਇਹ ਵੀ ਕਹਾਂਗਾ ਕਿ ਬਹੁਤ ਦੇਰ ਕਰਦੀ ਸਿਤਮਗਰ ਆਤੇ ਆਤੇ।
ਵਾਹ,
ਖੈਰ ਦੇਰ ਆਏ ਦਰੁਸਤ ਆਏ।
ਡਾਕਟਰ ਸਾਹਿਬ, ਮੈਨੂੰ ਫੈਜ਼ ਅਹਿਮਦ ਫੈਜ਼ ਦਾ ਇੱਕ ਸ਼ੇਅਰ ਯਾਦ ਆਉਂਦਾ ਆ
ਜੀ।
ਦੁਨੀਆਂ ਨੇ ਤੇਰੀ ਯਾਦ ਸੇ ਬੇਗਾਨਾ ਕਰ ਦਿਆ।
ਵਾਹ,
ਦੁਨੀਆਂ ਨੇ ਤੇਰੀ ਯਾਦ ਸੇ ਬੇਗਾਨਾ ਕਰ ਦਿਆ, ਤੁਝ ਸੇ ਵੀ ਦਿਲ ਫਰੇਬ ਹੈ ਗਮ ਰੋਜ਼ਗਾਰ ਕੇ।
ਵਾਹ,
ਸੋ ਜ਼ਿੰਦਗੀ ਦੇ ਮਿਸਾਈਲ ਚ ਬੰਦਾ ਉਲਝ ਜਾਂਦਾ ਆ
ਜੀ,
ਪਰ ਫਿਰ ਵੀ ਬਹਰਹਾਲ ਸਾਕੀ ਮੇਰੇ ਖਲੂਸ ਕੀ ਸ਼ਿੱਦਤ ਤੋਂ ਦੇਖਣਾ, ਸਾਕੀ ਮੇਰੇ ਖਲੂਸ ਕੀ ਸ਼ਿੱਦਤ ਤੋਂ ਦੇਖਣਾ, ਮੇਰੇ ਲਵ ਦੀ ਇੰਟੈਂਸਿਟੀ ਦੇਖ
ਜੀ,
ਸਾਕੀ ਮੇਰੇ ਖਲੂਸ ਕੀ ਸ਼ਿੱਦਤ ਤੋਂ ਦੇਖਣਾ, ਫਿਰ ਆ ਗਿਆ ਹੁਣ ਗਰਦਿਸ਼ੇ ਦੌਰਾਂ ਕੁਟਾਲ ਕੇ।
ਵਾਹ, ਢਿੱਲੋਂ ਸਾਹਿਬ, ਪਿਛਲੇ ਐਪੀਸੋਡ ਵਿੱਚ ਤੁਸੀਂ ਜ਼ਿਕਰ ਕੀਤਾ ਸੀ ਕਿ ਕਿਸੇ ਹੋਸਟੇਜ ਸਿਚੁਏਸ਼ਨ ਚ ਜਾਂ ਕ੍ਰਾਈਸਿਸ ਸਿਚੁਏਸ਼ਨ ਦੇ ਵਿੱਚ ਗੱਲਬਾਤ ਰਾਹੀਂ ਕੋਈ ਸੋਲਿਊਸ਼ਨ ਲੱਭਣਾ ਸਰਕਾਰਾਂ ਦੀ ਮਹਿਜ਼ ਇੱਕ ਲੋੜ ਨਹੀਂ, ਇੱਕ ਮਜਬੂਰੀ ਬਣ ਗਈ ਸੀ
ਜੀ। ਜੀ,
ਇਹ ਮੈਂ ਲੋੜ ਤਾਂ ਸਮਝ ਸਕਦਾ, ਪਰ ਇਹ ਮਜਬੂਰੀ ਕਿਸ ਤਰ੍ਹਾਂ ਬਣ ਗਈ ਸੀ, ਇਹਦੇ ਬਾਰੇ ਥੋੜਾ ਜਿਹਾ ਦੱਸੋ।
ਡਾਕਟਰ ਸਾਹਿਬ, ਮਜਬੂਰੀ ਲਾਅ ਆਫ ਟੌਟਸ ਹੁੰਦਾ ਆ
ਜੀ,
ਜਿਹਦੇ ਵਿੱਚ ਕੋਈ ਵੀ
ਜੀ
ਨੈਗਲੀਜੈਂਸ ਹੋ ਜਾਂਦੀ ਆ ਸਰਕਾਰ ਪੱਖੋਂ
ਜੀ,
ਜਾਂ ਕਿਸੇ ਪੱਖੋਂ ਵੀ
ਜੀ,
ਤਾਂ ਕੰਪਨਸੇਸ਼ਨ ਦੇ ਸੂਟਸ ਪਾਏ ਜਾਂਦੇ ਆ
ਜੀ।
ਔਰ ਜਿਹੜਾ ਇਸ ਨੈਗਲੀਜੈਂਸ ਦੀ ਵਜ੍ਹਾ ਨਾਲ ਜਿਹਦਾ ਨੁਕਸਾਨ ਹੋਇਆ ਹੁੰਦਾ ਆ
ਜੀ,
ਉਸ ਨੁਕਸਾਨ ਦੀ ਭਰਪਾਈ ਸਰਕਾਰ ਨੂੰ ਜਾਂ ਜਿਹੜੇ ਵਿਅਕਤੀ ਨੇ ਉਹ ਨੁਕਸਾਨ ਕੀਤਾ ਹੁੰਦਾ ਉਹਨੂੰ ਪੂਰੀ ਕਰਨੀ ਪੈਂਦੀ ਆ
ਜੀ।
ਸੋ ਲਾਅ ਆਫ ਟੌਟਸ ਹੌਲੀ ਹੌਲੀ ਜ਼ੋਰ ਫੜ ਰਿਹਾ ਸੀਗਾ
ਜੀ,
ਔਰ ਸਾਰਿਆਂ ਨਾਲੋਂ ਵੱਡਾ ਜਿਹੜਾ ਲੈਂਡਮਾਰਕ ਕੇਸ ਆਇਆ
ਜੀ,
ਉਹ ਛੋਟੇ ਜਿਹੇ ਇੱਕ ਹਵਾਈ ਅੱਡੇ ਦੀ ਟਾਰਮੈਕ ਤੇ ਆਇਆ।
ਦੱਸੋ ਇਹਦੇ ਬਾਰੇ ਕੁਛ।
ਡਾਕਟਰ ਸਾਹਿਬ, ਇਹ ਵਕੂਆ ਹੈਗਾ ਆ ਜੈਕਸਨ ਵਿਲੇ ਫਲੋਰੀਡਾ
ਜੀ
ਦੇ ਏਅਰਪੋਰਟ ਦੀ ਟਾਰਮੈਕ ਦਾ
ਜੀ,
ਅਕਤੂਬਰ 4, 1971 ਨੂੰ
ਜੀ,
ਜਾਰਜ ਚਿਫੀ ਜੂਨੀਅਰ ਨਾਮ ਦੇ ਇੱਕ ਵਿਅਕਤੀ ਨੇ
ਜੀ
ਜ਼ਬਰਦਸਤੀ ਆਪਣੀ ਐਸਟ੍ਰੇਂਜਡ ਵਾਈਫ ਜਾਂ ਆਪਣੀ ਐਸਟ੍ਰੇਂਜਡ ਗਰਲਫ੍ਰੈਂਡ ਨੂੰ ਨੈਸ਼ਵਿਲੇ ਟੈਨੇਸੀ ਉੱਥੋਂ ਕਿਡਨੈਪ ਕੀਤਾ
ਜੀ,
ਤੇ ਉੱਥੇ ਇੱਕ ਛੋਟਾ ਏਅਰਫੀਲਡ ਸੀਗਾ
ਜੀ,
ਜਿੱਥੋਂ ਉਹਨੇ ਇੱਕ ਪਾਇਲਟ ਨੂੰ ਵੀ ਹੋਸਟੇਜ ਲੈ ਲਿਆ
ਜੀ,
ਤੇ ਉਹਨੂੰ ਮਜਬੂਰ ਕੀਤਾ ਕਿ ਉਹ ਉਹਨਾਂ ਨੂੰ ਉਹਦੀ ਗਰਲਫ੍ਰੈਂਡ ਨੂੰ ਤੇ ਜੈਫੀ ਜੂਨੀਅਰ ਨੂੰ ਉਹ ਲੈ ਕੇ ਜਾਵੇ ਬਹਾਮਾਸ
ਜੀ।
ਇਸ ਉਡਾਨ ਦੇ ਦੌਰਾਨ ਰੀਫਿਊਲਿੰਗ ਦੀ ਲੋੜ ਸੀ, ਜਿਸ ਕਰਕੇ ਇਹ ਹਵਾਈ ਜਹਾਜ਼ ਜੈਕਸਨ ਵਿਲੇ ਫਲੋਰੀਡਾ ਏਅਰਬੇਸ ਤੇ ਉਤਰਿਆ
ਜੀ।
ਉੱਥੇ ਇਹ ਜਿਫੀ ਦੀ ਜਿਹੜੀ ਗਰਲਫ੍ਰੈਂਡ ਸੀ ਔਰ ਪਾਇਲਟ ਸੀਗੇ, ਉਹਨਾਂ ਨੇ ਰਿਕੁਐਸਟ ਕੀਤੀ ਕਿ ਸਾਨੂੰ ਜਹਾਜ਼ ਤੋਂ ਥੱਲੇ ਟਾਰਮੈਕ ਤੇ ਥੋੜਾ ਟਹਿਲ ਲੈਣ ਦੇ
ਜੀ,
ਦੇ ਵਾਂਟਡ ਟੂ ਜਸਟ ਸਟ੍ਰੈਚ ਦੇ ਲੈਗਸ
ਜੀ,
ਤੇ ਜਿਫੀ ਜੂਨੀਅਰ ਨੇ ਇਹ ਉਹਨਾਂ ਦੀ ਰਿਕੁਐਸਟ ਮੰਨ ਵੀ ਲਈ
ਜੀ,
ਪਰ ਉੱਥੇ ਆਲਰੇਡੀ FBI ਦੇ
ਏਜੰਟ ਸੀ,
ਉਹ ਉੱਥੇ ਤੈਨਾਤ ਸੀਗੇ
ਜੀ,
ਤੇ ਉਹਨਾਂ ਨੇ ਬਿਨਾਂ ਕੁਛ ਗੱਲਬਾਤ ਛੇੜੇ, ਬਿਨਾਂ ਕੋਈ ਸਿਚੁਏਸ਼ਨ ਦਾ ਜਾਇਜ਼ਾ ਲਏ
ਜੀ,
ਮਸ਼ੀਨ ਗਨ ਨਾਲ ਉਸ ਹਵਾਈ ਜਹਾਜ਼ ਦੇ ਇੰਜਨ 'ਚ ਗੋਲੀਆਂ ਮਾਰੀਆਂ
ਜੀ।
ਇਸ ਦਾ ਨਤੀਜਾ ਇਹ ਹੋਇਆ ਕਿ ਜਿਫੀ ਜੂਨੀਅਰ ਨੇ ਪਾਇਲਟ ਨੂੰ ਵੀ ਮਾਰ ਦਿੱਤਾ ਤੇ ਆਪਣੀ ਗਰਲਫ੍ਰੈਂਡ ਨੂੰ ਵੀ ਮਾਰ ਦਿੱਤਾ, ਔਰ FBI ਦੀਆਂ ਗੋਲੀਆਂ ਦਾ ਸ਼ਿਕਾਰ ਉਹ ਖੁਦ ਵੀ ਹੋ ਗਿਆ
ਜੀ।
ਸੋ ਇਸ ਇੰਸੀਡੈਂਟ 'ਚ ਇਹ ਤਿੰਨ ਬੰਦੇ ਮਾਰੇ ਗਏ
ਮਾਰੇ ਗਏ
ਔਰ ਡਾਕਟਰ ਸਾਹਿਬ, ਇਸ ਵਾਰੀ ਬਲੇਮ ਜਿਹੜਾ ਸੀਗਾ
ਜੀ
ਉਹ ਕਿਡਨੈਪਰ ਜਾਂ ਹਾਈਜੈਕਰ ਤੇ ਨਹੀਂ ਆਇਆ।
ਅੱਛਾ ਜੀ,
ਉਹ ਟੋਟਲੀ FBI ਤੇ ਆ ਗਿਆ।
ਉਹਨਾਂ ਨੂੰ ਲੱਗਾ ਕਿ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਸੀ।
ਜਿਫੀ ਜੂਨੀਅਰ ਦੀ ਡਾਟਰ ਔਰ ਪਾਇਲਟ ਦੀ ਵਿਧਵਾ ਨੇ
ਜੀ
ਕੇਸ ਕਰ ਦਿੱਤਾ ਗਵਰਨਮੈਂਟ ਦੇ ਖਿਲਾਫ
ਜੀ
ਕਿ FBI ਦੀ ਨੈਗਲੀਜੈਂਸ ਕਰਕੇ ਇਹ ਪਾਇਲਟ ਤੇ ਜਿਫੀ ਜੂਨੀਅਰ ਦੀ ਡੈਥ ਹੋਈ ਆ
ਜੀ।
ਇਸ ਕੇਸ ਦੀ ਸੁਣਵਾਈ 'ਚ US ਦੇ ਹਾਈਐਸਟ ਕੋਰਟ ਨੇ ਬੜੀ ਇੱਕ ਲੈਂਡਮਾਰਕ ਜਜਮੈਂਟ ਪਾਸ ਕੀਤੀ
ਜੀ,
ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ
ਜੀ
there was a better suited alternative to protecting the hostages well-being and FBI had turned what had been a successful waiting game during which two persons safely left the plane into a shooting match that left three persons dead. Court ne age kya
ji
a reasonable attempt at negotiations must be made prior to a tactical intervention
ji.
So ਇਸ ਜਜਮੈਂਟ ਨਾਲ ਇੱਕ ਕਾਨੂੰਨੀ ਮੋਹਰ ਲੱਗ ਗਈ ਕਿ ਪਹਿਲਾਂ ਵਾਰਤਾਲਾਪ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋ
ਜੀ,
ਜੇ ਨਹੀਂ ਗੱਲ ਬਣਦੀ ਫਿਰ ਹੀ ਫੋਰਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ
ਜੀ। ਸੋ ਢਿੱਲੋਂ ਸਾਹਿਬ, ਭਾਵ ਅਰਥ ਇਹ ਹੋਇਆ ਕਿ ਜਦੋਂ ਸਰਕਾਰੀ ਅਣਗਹਿਲੀ ਕਰਕੇ ਕਚਹਿਰੀਆਂ ਨੇ ਮਾਲੀ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਤਾਂ ਸਰਕਾਰਾਂ ਮਜਬੂਰ ਹੋ ਗਈਆਂ ਕਿ ਕੋਈ ਗੱਲਬਾਤ ਦੇ ਜ਼ਰੀਏ ਹੀ ਮਸਲੇ ਨੂੰ
ਸੁਲਝਾਉਣ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ
ਪਹਿਲਾਂ, ਉਸ ਤੋਂ ਬਾਅਦ ਫੋਰਸ ਹੋਵੇ।
ਮਤਲਬ ਹਰ ਚੀਜ਼ ਸਟੈਪ ਬਾਈ ਸਟੈਪ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਰਾਮਬਾਣ ਤੁਸੀਂ ਪਹਿਲੀ ਚਲਾ ਲਓ,
ਪਹਿਲੀ ਬਿਲਕੁਲ,
ਉਹ ਤਾਂ ਆਖਰੀ ਚੀਜ਼ ਹੈ, ਬਾਕੀ ਸਾਰੇ ਹਥਿਆਰ ਫੇਲ ਹੋ ਜਾਣ
ਜੀ,
ਉਦੋਂ ਉਹਦਾ ਇਸਤੇਮਾਲ ਕਰੋ ਟੈਕਟੀਕਲ ਇੰਟਰਵੈਂਸ਼ਨ ਦਾ
ਜੀ।
ਸੋ ਇਸ ਤੋਂ ਬਾਅਦ ਸਾਰੇ ਸੁਚੇਤ ਹੋ ਗਏ
ਜੀ,
ਤੇ ਨਿਊਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਪਹਿਲਾ ਸੀਗਾ ਜਿਹਨੇ ਇੱਕ ਡੈਡੀਕੇਟਿਡ ਹੋਸਟੇਜ ਨੈਗੋਸੀਏਸ਼ਨ ਟੀਮ ਬਣਾਈ
ਜੀ,
ਔਰ ਉਸ ਤੋਂ ਬਾਅਦ FBI ਨੇ ਵੀ ਆਪਣਾ ਇੱਕ ਕ੍ਰਾਈਸਿਸ ਰਿਸਪੋਂਸ ਜਿਹੜਾ ਗਰੁੱਪ ਉਹ ਕਾਇਮ ਕੀਤਾ, ਜਿਹਦੇ ਵਿੱਚ ਨੈਗੋਸ਼ੀਏਟਰਸ, ਸਾਈਕੋਲੋਜਿਸਟਸ
ਜੀ,
ਔਰ ਇੰਟਰਵੈਂਸ਼ਨ ਜਿਹੜਾ ਟੈਕਟੀਕਲ ਇੰਟਰਵੈਂਸ਼ਨ ਦੇ ਐਕਸਪਰਟਸ, ਇਹਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਸਪੈਸ਼ਲਾਈਜ਼ਡ ਫੋਰਸ ਬਣਾਈ
ਜੀ।
ਔਰ ਡਾਕਟਰ ਸਾਹਿਬ ਇਸ ਦੇ ਨਾਲ ਨਾਲ ਹੀ 1979 ਚ
ਜੀ
ਹਾਰਵਰਡ ਨੈਗੋਸੀਏਸ਼ਨ ਪ੍ਰੋਜੈਕਟ ਦੀ ਸਟੈਬਲਿਸ਼ਮੈਂਟ ਹੋਈ
ਜੀ,
ਕਿਉਂਕਿ ਇਹ ਜਿਹੜੀਆਂ ਨੈਗੋਸੀਏਸ਼ਨਸ ਆ ਇਹ ਸਿਰਫ ਹੋਸਟੇਜ ਨੈਗੋਸੀਏਸ਼ਨਸ ਤੱਕ ਸੀਮਤ ਨਹੀਂ ਹੁੰਦੀਆਂ, ਬਿਜ਼ਨਸ ਅਦਾਰਿਆਂ ਬਿਜ਼ਨਸ ਟ੍ਰਾਂਜੈਕਸ਼ਨਸ ਵੀ ਨੈਗੋਸੀਏਸ਼ਨਸ ਇਨਵੋਲਵਡ ਆ
ਜੀ,
ਤੇ ਮਸਲਾ ਸਾਰਿਆਂ ਲਈ ਸਾਂਝਾ ਸੀਗਾ
ਜੀ।
ਤੇ ਇੱਕ ਬਹੁਤ ਵੱਡੀ ਇੱਕ ਕਿਤਾਬ ਆਈ ਰੋਜਰ ਫਿਸ਼ਰ ਔਰ ਵਿਲੀਅਮ ਯੂਰੀ ਨੇ ਰਲ ਕੇ ਲਿਖੀ, ਜਿਹਦਾ ਨਾਮ ਸੀ ਗੈਟਿੰਗ ਟੂ ਯੈਸ।
ਗੈਟਿੰਗ ਟੂ ਯੈਸ,
ਇਹਨਾਂ ਦਾ ਮੰਨਣਾ ਸੀਗਾ
ਜੀ
ਕਿ ਇੱਕ ਸਿਸਟਮੈਟਿਕ ਮਿਊਚੁਅਲ ਪ੍ਰੋਬਲਮ ਸੋਲਵਿੰਗ ਅਪਰੋਚ ਸਾਨੂੰ ਅਖਤਿਆਰ ਕਰਨੀ ਚਾਹੀਦੀ ਆ
ਜੀ,
ਔਰ ਇਹ ਮੰਨਦੇ ਸੀਗੇ ਕਿ ਬੰਦਾ ਰੈਸ਼ਨਲ ਆ
ਜੀ,
ਹਿਊਮਨ ਬੀਇੰਗ ਇਜ਼ ਅ ਰੈਸ਼ਨਲ ਕ੍ਰੀਚਰ
ਜੀ,
ਤੇ ਕਈ ਵਾਰੀ ਉਹ 'ਤੇ ਇਮੋਸ਼ਨਸ ਹਾਵੀ ਹੋ ਜਾਂਦੀਆਂ, ਜੇ ਉਹਦੀਆਂ ਇਮੋਸ਼ਨਸ ਨੂੰ ਵੱਖਰਾ ਕਰਤਾ ਜਾਵੇ ਉਹਦੀ ਪਰਸਨੈਲਿਟੀ ਨਾਲੋਂ, ਉਹਦੀ ਇੰਡੀਵਿਜੁਅਲਿਟੀ ਨਾਲੋਂ, ਤਾਂ ਉਹਦੇ ਨਾਲ ਅਸੀਂ ਰੈਸ਼ਨਲੀ ਗੱਲਬਾਤ ਕਰਕੇ
ਜੀ
ਕਿਸੇ ਨਾ ਕਿਸੇ ਮਿਊਚੁਅਲ ਜਿਹੜਾ ਐਗਰੀਏਬਲ ਅਰੇਂਜਮੈਂਟ ਆ ਉੱਥੇ ਪਹੁੰਚ ਸਕਦੇ ਹਾਂ
ਜੀ।
ਸੋ ਇਹਨਾਂ ਦਾ ਮੰਨਣਾ ਸੀਗਾ ਵੀ ਇਸ ਚੀਜ਼ ਨਾਲ ਡੁੱਬੋ ਕਿ ਇਹ ਮੰਗ ਕੀ ਰਿਹਾ ਆ, ਇਹਦੀ ਡਿਮਾਂਡ ਕੀ ਆ
ਜੀ,
ਇਸ ਚੀਜ਼ ਦੀ ਕੋਸ਼ਿਸ਼ ਕਰੋ ਇਹ ਲੱਭਣ ਦੀ ਕਿ ਕਿਉਂ ਇਹ ਡਿਮਾਂਡ ਕਰ ਰਿਹਾ ਆ। ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਇਹਦੀ ਮੰਗ ਦੇ ਪਿੱਛੇ ਕਾਰਨ ਕੀ ਆ, ਫਿਰ ਹੌਲੀ ਹੌਲੀ ਤੁਸੀਂ ਉਹਦੇ ਨਾਲ ਰਲ ਕੇ
ਜੀ
ਕਲੈਕਟਿਵ ਅਪਰੋਚ ਆ
ਜੀ ਜੀ
ਕੋਈ ਸੋਲਿਊਸ਼ਨ ਲੱਭ ਸਕਦੇ। ਇੱਥੋਂ ਕਨਸੈਪਟ ਪੈਦਾ ਹੋਏ ਜ਼ੋਨ ਆਫ ਪ੍ਰੋਬੇਬਲ ਅਗਰੀਮੈਂਟ
ਜੀ,
ਜਿਹਦਾ ਦੋ ਐਡਜੋਇਨਿੰਗ ਸਰਕਲਸ ਆ
ਇੱਕ
ਜਗ੍ਹਾ ਦੇ ਜਿੱਥੇ ਵਾਪਸ ਕੱਟਦੇ ਆ, ਉਹ ਏਰੀਆ ਐਸਾ ਹੋ ਜਾਂਦਾ ਆ ਜਿੱਥੇ ਕੋਈ ਨਾ ਕੋਈ ਮਿਊਚੁਅਲ
ਹਾਂਜੀ
ਮਿਊਚੁਅਲੀ ਐਕਸੈਪਟੇਬਲ ਅਰੇਂਜਮੈਂਟ ਹੋ ਸਕਦਾ ਆ
ਬਿਲਕੁਲ।
ਫਿਰ ਆ ਗਿਆ ਇਹਨਾਂ ਨੇ ਕਨਸੈਪਟ ਦਿੱਤਾ ਬੈਸਟ ਆਲਟਰਨੇਟਿਵ ਟੂ ਅਨੈਗੋਸ਼ੀਏਟਿਡ ਅਰੇਂਜਮੈਂਟ, ਬਟ ਨਾ ਇਹ ਸਾਰੇ ਜਿਹੜੀਆਂ ਇਹ ਥਿਊਰੀ ਸੀਗੀਆਂ ਇਹ ਰੈਸ਼ਨਲ ਥਿੰਕਿੰਗ, ਸੈਪਰੇਸ਼ਨ ਆਫ ਇਮੋਸ਼ਨਸ ਫਰੋਮ ਦਾ ਪਰਸਨ
ਜੀ
ਔਰ ਮਿਊਚੁਅਲੀ ਐਕਸੈਪਟੇਬਲ ਅਰੇਂਜਮੈਂਟਸ ਤੇ ਆਧਾਰਿਤ ਸੀਗੀਆਂ, ਬੇਸਿਕਲੀ ਇਕਨੋਮਿਕ ਥਿਊਰੀ ਔਰ ਮੈਥਸ ਤੇ ਆਧਾਰਿਤ ਸੀਗੀਆਂ
ਜੀ। ਢਿੱਲੋਂ ਸਾਹਿਬ ਫਿਰ ਇਹਨੂੰ ਜਿਹੜੇ ਇਸ ਚੀਜ਼ ਨਾਲ ਹੈਂਡਲ ਕਰ ਰਹੇ ਸੀ ਔਨ ਗਰਾਊਂਡ FBI, ਕੀ ਉਹਨਾਂ ਨੇ ਵੀ ਇਹਨੂੰ ਅਪਣਾਇਆ?
ਦੇਖੋ ਇਨੀਸ਼ੀਅਲ ਫੋਕਸ ਵਾਸ ਇਹ ਇੰਨੀ ਲੈਂਡਮਾਰਕ ਇੱਕ ਬੁੱਕ ਸੀਗੀ
ਜੀ
ਕਿ ਸਾਰਿਆਂ ਦਾ ਫੋਕਸ ਇਹ ਤੇ ਚਲਾ ਗਿਆ।
ਅੱਛਾ ਜੀ।
ਔਰ FBI ਦੇ ਏਜੰਟਸ ਨੇ ਬੜੇ ਹਾਈਲਾਈਟਰਸ ਲੈ ਕੇ ਕਈ ਕਈ ਵਾਰ ਇਹ ਕਿਤਾਬ ਪੜ੍ਹੀ
ਜੀ,
ਤੇ ਇਹ ਵਾਲੀ ਥਿਊਰੀ ਫੀਲਡ 'ਚ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ
ਜੀ,
ਪਰ ਕਾਮਯਾਬੀ ਨਹੀਂ ਮਿਲਦੀ ਸੀਗੀ।
ਕਾਮਯਾਬੀ ਨਹੀਂ ਮਿਲਦੀ ਸੀ
ਕਿਉਂਕਿ ਕਿਤੇ ਨਾ ਕਿਤੇ ਇਸ ਥਿਊਰੀ ਗੈਟਿੰਗ ਟੂ ਯੈਸ ਕਿਤੇ ਨਾ ਕਿਤੇ ਫੀਲਡ 'ਚ ਇਹ ਮੌਕੂਫ ਸਾਬਤ ਨਹੀਂ ਹੋ ਰਹੀ ਸੀਗੀ
ਜੀ। ਢਿੱਲੋਂ ਸਾਹਿਬ ਇਹ ਕਿਸ ਤਰ੍ਹਾਂ ਹੋਇਆ ਕਿ ਉਹਨਾਂ ਨੇ ਇੱਕ ਚੀਜ਼ ਥਿਊਰੀਜ਼ ਕੀਤੀ, ਉਹਨਾਂ ਨੇ ਵੀ ਕੋਈ ਸੋਚ ਸਮਝ ਕੇ
ਬੜੀ ਰਿਸਰਚ ਸੀਗੀ,
ਬੜੀ ਰਿਸਰਚ ਸੀ, ਪਰ ਉਹਨੂੰ ਜਦੋਂ ਅਪਲਾਈ ਕੀਤਾ ਗਿਆ ਤਾਂ ਇਹ ਫੇਲਿਅਰ ਕਿਸ ਤਰ੍ਹਾਂ ਹੋਇਆ?
ਅਮਲੀ ਜਾਮਾ ਇਹਨੂੰ ਹੋਸਟੇਜ ਸਿਚੁਏਸ਼ਨ ਔਰ ਕ੍ਰਾਈਸਿਸ ਸਿਚੁਏਸ਼ਨ 'ਚ ਇਸ ਕਰਕੇ ਨਹੀਂ ਪਹਿਨਾਇਆ ਜਾ ਸਕਿਆ
ਜੀ
ਕਿਉਂਕਿ ਇਹਦੀ ਬੇਸਿਕ ਪ੍ਰਿਜ਼ੰਪਸ਼ਨ ਸੀਗੀ
ਜੀ
ਕਿ ਹਿਊਮਨ ਬੀਇੰਗਸ ਆਰ ਆਲ ਰੈਸ਼ਨਲ ਇੰਡੀਵਿਜੂਅਲਸ।
ਓਕੇ।
ਵੇਅਰ ਐਜ਼ ਜਦੋਂ ਐਕਚੁਅਲੀ ਦੇਖਿਆ ਗਿਆ
ਜੀ,
ਜਦੋਂ ਫੀਲਡ ਦੇਖੋ ਤਾਂ ਤੁਸੀਂ ਮੇਨੀਅਕਸ ਨਾਲ ਡੀਲ ਕਰ ਰਹੇ ਹੋ।
ਬਿਲਕੁਲ।
ਤੁਸੀਂ ਉਹਨਾਂ ਬੰਦਿਆਂ ਨਾਲ ਡੀਲ ਕਰ ਰਹੇ ਜਿਹੜੇ ਆਪਣੇ ਆਪ ਨੂੰ ਮਸੀਹਾ ਕਹਿ ਰਹੇ ਸੀਗੇ
ਜੀ।
ਔਰ FBI ਦੇ ਦੋ ਬਹੁਤ ਵੱਡੇ ਫਰੈਡਰਿਕ ਲਾਂਸਲੇ
ਜੀ
ਔਰ ਗੈਰੀ ਨੋਇਸ, ਇਹ ਬਹੁਤ ਵੱਡੇ ਪਾਇਨੀਅਰ ਸੀਗੇ ਹੋਸਟੇਜ ਨੈਗੋਸੀਏਸ਼ਨਸ ਦੇ
ਜੀ।
ਇੱਕ ਵਾਰੀ ਕਲਾਸ ਲੈ ਰਹੇ ਸੀਗੇ ਪੁਲਿਸ ਆਫਿਸਰਸ ਦੀ
ਜੀ,
ਤੇ ਇਹਨਾਂ ਨੇ ਪੁੱਛਿਆ ਵੀ ਤੁਸੀਂ ਕੋਈ ਐਸੀ ਸਿਚੁਏਸ਼ਨ ਕਦੀ ਕਿਸੇ ਨੇ ਹੈਂਡਲ ਕੀਤੀ ਆ ਜਿਹਦੇ ਵਿੱਚ ਥੋੜ੍ਹਾ ਜਿਹਾ ਇਮੋਸ਼ਨਲ ਬੰਦਾ ਪਰ ਰੈਸ਼ਨਲ ਹੋਵੇ, ਤੇ ਤੁਸੀਂ ਗੱਲਬਾਤ ਰਾਹੀਂ ਉਹਦੀਆਂ ਇਮੋਸ਼ਨਸ ਨੂੰ ਸੈਪਰੇਟ ਕਰਕੇ ਤੇ ਫਿਰ ਕੋਈ ਸੋਲਿਊਸ਼ਨ ਲੱਭ ਲਿਆ ਹੋਵੇ
ਜੀ,
ਕੋਈ ਹੱਥ ਨਹੀਂ ਖੜਾ ਹੋਇਆ। ਫਿਰ ਇਹਨੇ ਇੱਕ ਹੋਰ ਸਵਾਲ ਪੁੱਛਿਆ
ਜੀ
ਕਿ ਕੋਈ ਐਸੀ ਸਿਚੁਏਸ਼ਨ ਹੈਂਡਲ ਕੀਤੀ ਆ ਜਿੱਥੇ ਬਹੁਤ ਇਮੋਸ਼ਨਲੀ ਸਰਚਾਰਜਡ ਬੰਦਾ
ਜੀ
ਉਹਦੇ ਨਾਲ ਗੱਲਬਾਤ ਕਰਕੇ ਹੌਲੀ ਹੌਲੀ ਉਹਨੂੰ ਕਾਮ ਡਾਊਨ ਕਰਕੇ
ਜੀ
ਇਹ ਸਮਝਦੇ ਹੋਏ ਕਿ ਉਹ ਇਰਰੈਸ਼ਨਲ ਆ, ਪਰ ਅਸੀਂ ਇਹਦੀ ਗੱਲਬਾਤ ਸੁਣਨੀ ਆ, ਇਹਨੂੰ ਕਾਮ ਡਾਊਨ ਕਰਨਾ ਆ, ਹੌਲੀ ਹੌਲੀ ਵੀ ਹੈਵ ਟੂ ਬ੍ਰਿੰਗ ਹਿਮ ਟੂ ਨੋਰਮਲਸੀ
ਜੀ
ਇਹਦੇ ਨਾਲ ਐਮਪਥੀ ਡਿਵੈਲਪ ਕਰਕੇ ਰੈਪੋ ਡਿਵੈਲਪ ਕਰਨੀ ਆ ਤੇ ਉਹ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਤੁਸੀਂ ਹੈਂਡਲ ਕੀਤੀ ਆ ਤਾਂ ਆਡੀਟੋਰੀਅਮ 'ਚ ਜਿੰਨੇ ਵੀ ਪੁਲਿਸ ਆਫਿਸਰਸ ਬੈਠੇ ਸੀ ਉਹ ਸਾਰਿਆਂ ਦੇ ਹੱਥ ਖੜੇ ਹੋ ਗਏ
ਜੀ
ਸੋ ਇਮੋਸ਼ਨਸ ਕਾਂਟ ਬੀ ਸੈਪਰੇਟਡ ਫਰੋਮ ਅ ਪਰਸਨ ਵੈਨ ਦਾ ਇਮੋਸ਼ਨਸ ਦੈਮਸੈਲਵਸ ਇਜ਼ ਦਾ ਪ੍ਰੋਬਲਮ ਪਰਸਨ ਇਜ਼ ਨੋਟ ਦਾ ਪ੍ਰੋਬਲਮ
ਬਿਲਕੁਲ
ਸੋ ਟੋਟਲ ਆਪੋਜ਼ਿਟ ਹੋ ਗਿਆ
ਬਿਲਕੁਲ ਬਿਲਕੁਲ
ਉਹ ਕਹਿੰਦਾ ਸੀਗਾ ਕਿ ਇਮੋਸ਼ਨਸ ਇਜ਼ ਨੋਟ ਦਾ ਪ੍ਰੋਬਲਮ
ਹਾਂਜੀ
ਪਰਸਨ ਇਜ਼ ਪ੍ਰੋਬਲਮ
ਜੀ
ਗੈਟਿੰਗ ਟੂ ਯੈਸ
ਯੈਸ
ਇਮੋਸ਼ਨਸ ਨੂੰ ਤੁਸੀਂ ਸੈਪਰੇਟ
ਕਰ ਦਿਓ
ਬੰਦਾ ਤਾਂ ਰੈਸ਼ਨਲ ਆ
ਜੀ
ਇੱਥੇ ਉਲਟਾ ਹੋ ਗਿਆ ਇਮੋਸ਼ਨਸ ਇਜ਼ ਦਾ ਪ੍ਰੋਬਲਮ ਦਾ ਰੀਅਲ ਪ੍ਰੋਬਲਮ
ਇਮੋਸ਼ਨ ਹੀ ਸਮੱਸਿਆ ਨੇ
ਸੋ ਹੁਣ ਸਾਰਾ ਧਿਆਨ FBI ਦਾ ਤੇ ਹੋਰ ਦੁਨੀਆ ਦੀਆਂ ਜਿਹੜੀਆਂ ਐਸੀਆਂ ਏਜੰਸੀਜ਼ ਸੀਗੀਆਂ ਹੋਸਟੇਜ ਨੈਗੋਸੀਏਸ਼ਨ ਔਰ ਕ੍ਰਾਈਸਿਸ ਮੈਨੇਜਮੈਂਟ ਸਿਚੁਏਸ਼ਨ ਵਾਲੀਆਂ ਉਹਨਾਂ ਦਾ ਧਿਆਨ ਹੋ ਗਿਆ ਇਮੋਸ਼ਨਸ ਵੱਲ
ਜੀ
ਕਿਉਂਕਿ ਉਹਨਾਂ ਨੇ ਇਹ ਆਪਣੇ ਤਜਰਬੇ ਤੋਂ ਸਿੱਖ ਲਿਆ ਸੀਗਾ ਕਿ ਇਮੋਸ਼ਨਸ ਤਾਂ ਇੰਟੈਗਰਲ ਪਾਰਟ ਆ ਇੱਕ ਬੰਦੇ ਦਾ
ਜੀ ਢਿੱਲ ਸਾਹਿਬ ਇਹ ਬਹੁਤ ਦਿਲਚਸਪ ਹੋ ਗਈ ਗੱਲਬਾਤ ਤੇ ਇਸ ਤੋਂ ਅਗਾਂਹ ਫਿਰ ਇਹ ਥੀਰੀ ਕਿੱਧਰ ਨੂੰ ਗਈ
ਦੇਖੋ ਇੱਕ ਬੜੇ ਮਸ਼ਹੂਰ ਇਕੋਨੋਮਿਸਟ ਐਮੋਸ ਟਵਰਸਕੀ ਔਰ ਇੱਕ ਸਾਈਕੋਲੋਜਿਸਟ ਡੇਨੀਅਲ ਕਾਹਨੇਮਨ
ਜੀ
ਇਹਨਾਂ ਨੇ ਇਕੱਠਿਆਂ ਇੱਕ ਕੰਮ ਕੀਤਾ ਔਰ ਕਾਹਨੇਮਨ ਨੂੰ ਇਹ ਤੇ ਨੋਬਲ ਪ੍ਰਾਈਜ਼ ਵੀ ਮਿਲਿਆ
ਜੀ
ਉਹ ਕੰਮ ਸੀਗਾ ਥਿੰਕਿੰਗ ਫਾਸਟ ਐਂਡ ਸਲੋ
ਜੀ
ਉਹਨਾਂ ਨੇ ਇਹ ਸਾਬਤ ਕੀਤਾ ਕਿ ਆਦਮੀ ਦੇ ਦਿਮਾਗ 'ਚ ਦੋ ਹਿੱਸੇ ਆ
ਜੀ
ਵਨ ਇਜ਼ ਦਾ ਰੈਸ਼ਨਲ ਮਾਈਂਡ ਅਦਰ ਇਜ਼ ਦਾ ਰੈਸ਼ਨਲ ਮਾਈਂਡ ਵਿਚ ਇਜ਼ ਸਲੋ ਥਿੰਕਿੰਗ ਮਾਈਂਡ ਰੈਸ਼ਨਲੀ ਸੋਚਦਾ
ਜੀ
ਦ ਅਦਰ ਇਜ਼ ਦਾ ਇਰੈਸ਼ਨਲ ਮਾਈਂਡ ਜਿਹੜਾ ਕਿ ਬਹੁਤ ਫਾਸਟ
ਸੋਚਦਾ
ਆ ਔਰ ਰੈਸ਼ਨਲ ਮਾਈਂਡ ਇਜ਼ ਕੰਟਰੋਲਡ ਬਾਈ ਦਾ ਇਰੈਸ਼ਨਲ ਮਾਈਂਡ
ਇਹ ਤਾਂ ਬੜੀ ਖਤਰਨਾਕ ਚੀਜ਼ ਹੈ
ਜਿਹੜਾ ਕੋਈ ਵੀ ਕੁਐਸਚਨ ਹੈ ਉਹਨੂੰ ਪ੍ਰੋਸੈਸ ਕਰਕੇ ਰੈਸ਼ਨਲ ਮਾਈਂਡ ਜਿਹੜਾ ਆ ਉਹ ਇਰੈਸ਼ਨਲ ਮਾਈਂਡ ਨੂੰ ਫੀਡ ਕਰਦਾ ਆ
ਜੀ
ਔਰ ਉਹਦਾ ਆਨਸਰ ਇਰੈਸ਼ਨਲ ਮਾਈਂਡ ਪ੍ਰਿਪੇਅਰ ਕਰਦਾ ਆ ਇਮੋਸ਼ਨਲ ਮਾਈਂਡ ਪ੍ਰਿਪੇਅਰ ਕਰਦਾ ਆ ਕੋਗਨੇਟਿਵ ਬਾਇਸ ਜਿੱਥੇ ਬਸੇ ਹੋਏ ਆ ਬੰਦੇ ਦੇ
ਜੀ
ਉਹਦਾ ਜਵਾਬ ਲੱਭਦੇ ਆ ਔਰ ਰੈਸ਼ਨਲ ਮਾਈਂਡ ਉਸ ਜਵਾਬ ਨੂੰ ਅੱਗੇ ਕਨਵੇ ਕਰਦਾ ਆ
ਜੀ
ਸੋ ਉਹਨਾਂ ਦਾ ਇਹ ਦਾਅਵਾ ਸੀਗਾ ਕਿ ਅਸੀਂ ਸਾਰੇ ਹਿਊਮਨ ਬੀਇੰਗਸ ਕਿਸੇ ਨਾ ਕਿਸੇ ਤਰੀਕੇ ਇਰੈਸ਼ਨਲ ਆ
ਜੀ
ਵਿਚ ਇਜ਼ ਟੋਟਲੀ ਦਾ ਓਪੋਜ਼ਿਟ ਆਫ ਗੈਟਿੰਗ ਟੂ ਯੈਸ ਉਹ ਪ੍ਰਜ਼ੂਮ ਕਰਦੇ ਸੀ ਅਸੀਂ ਸਾਰੇ ਰੈਸ਼ਨਲ ਆ ਕਿਤੇ ਨਾ ਕਿਤੇ
ਜੀ
ਸੋ ਹੁਣ ਜਿਹੜਾ ਸਾਰਾ ਧਿਆਨ ਹੋ ਗਿਆ ਕਿ ਬਜਾਏ ਇਕਨੋਮਿਕਸ ਬਜਾਏ ਮੈਥਸ
ਜੀ
ਸਾਈਕੋਥੈਰੇਪੀ ਵੱਲ ਧਿਆਨ ਹੋ ਗਿਆ ਸਾਈਕੋਲੋਜੀ ਵੱਲ ਧਿਆਨ ਹੋ ਗਿਆ ਜੇ ਤੁਸੀਂ ਇਮੋਸ਼ਨਸ ਨੂੰ ਸਟੱਡੀ ਕਰਨਾ ਆ ਜੇ ਤੁਸੀਂ ਕੋਗਨੇਟਿਵ ਬਾਇਸਿਸ ਨੂੰ ਸਟੱਡੀ ਕਰਨਾ ਜਿਹੜੇ ਕਿ ਬਹੁਤ ਆ
ਬਹੁਤ ਜ਼ਿਆਦਾ ਨੇ
100 ਤੋਂ ਉੱਪਰ ਉਹਨਾਂ ਨੇ ਆਈਡੈਂਟੀਫਾਈ ਕੀਤੇ ਆ ਤੁਹਾਡੇ ਓਬਸੈਸ਼ਨਸ ਆ ਤੁਹਾਡੀ ਅਪਬ੍ਰਿੰਗਿੰਗ ਆ ਤੁਹਾਡਾ ਸਰਾਊਂਡਿੰਗਸ ਆ ਤੁਹਾਡੇ ਫੀਅਰਸ ਆ ਇਹ ਸਾਰੇ ਚੀਜ਼ਾਂ ਜੋ ਤੁਸੀਂ ਫੈਸਲਾ ਲੈਂਦੇ ਆ ਇਹ ਉੱਤੇ ਅਸਰ ਪਾਉਂਦੇ ਆ ਸੋ ਇਹਨਾਂ ਚੀਜ਼ਾਂ ਨੂੰ ਸਟੱਡੀ ਕਰਨਾ ਆ ਤਾਂ ਹੋਸਟੇਜ ਨੈਗੋਸੀਏਸ਼ਨ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਕਿ ਅਸੀਂ ਇਮੋਸ਼ਨਸ ਨੂੰ ਦਰਕਿਨਾਰ ਨਾ ਕਰੀਏ ਕੋਗਨੇਟਿਵ ਬਾਇਸਿਸ ਨੂੰ ਦਰਕਿਨਾਰ ਨਾ ਕਰੀਏ ਰਾਦਰ ਇਹ ਸਾਡਾ ਮੇਜਰ ਫੋਕਸ ਏਰੀਆ ਹੋਣਾ ਚਾਹੀਦਾ ਆ ਔਰ ਇਸ ਤੋਂ ਬਾਅਦ ਇਹ ਹੋਸਟੇਜ ਨੈਗੋਸੀਏਸ਼ਨ ਦਾ ਸਿਲਸਿਲਾ ਇਸ ਪਾਸੇ ਨੂੰ ਸਾਈਕੋਲੋਜੀ ਬਿਕੇਮ ਮੋਰ ਇੰਪੋਰਟੈਂਟ ਰਾਦਰ ਦੈਨ ਇਕਨੋਮਿਕਸ ਐਂਡ ਮੈਥਸ
ਜੀ
ਸੁਕਾਨੇਮਾਨ ਨੇ ਆਪਣੀ ਫੇਮਸ ਬੁੱਕ ਜਿਹੜੀ 2011 ਛਾਇਆ ਹੋਈ
ਜੀ
ਥਿੰਕਿੰਗ ਫਾਸਟ ਐਂਡ ਸਲੋ ਉਹਦੇ ਚ ਉਹਨੇ ਇਹ ਸਾਬਤ ਕੀਤਾ ਕਿ ਸਾਡਾ ਦੋ ਸਿਸਟਮਸ ਆ ਸਾਡੇ ਸੋਚ ਦੇ
ਜੀ
ਇੱਕ ਹੈਗਾ ਸਾਡਾ ਐਨੀਮਲ ਮਾਈਂਡ ਜਿਹੜਾ ਕਿ ਫਾਸਟ ਆ ਇਨਸਟਿੰਕਟਿਵ ਆ ਇਮੋਸ਼ਨਲ ਆ
ਜੀ
ਸਿਸਟਮ 2 ਹੈਗਾ ਆ ਸਲੋ ਡੈਲੀਬਰੇਟ ਲੋਜੀਕਲ ਪਰ ਸਿਸਟਮ ਜਿਹੜਾ 1 ਆ ਇਹਦਾ ਇਨਫਲੂਐਂਸ ਸਿਸਟਮ 2 ਤੋਂ ਕਿਤੇ ਜ਼ਿਆਦਾ ਆ
ਜੀ
ਸੋ ਇਸ ਕਰਕੇ ਹੁਣ ਧਿਆਨ ਜਿਹੜਾ ਸੀ ਇਮੋਸ਼ਨਸ ਵੱਲ ਚਲੇ ਗਿਆ ਔਰ ਬੜੀ ਸੱਚੀ ਗੱਲ ਆ ਬਜਾਏ ਮੈਥਸ ਤੇ ਇਕਨੋਮਿਕਸ ਪੜ੍ਹਨ ਦੀ ਜਗ੍ਹਾ ਜਿਹੜੇ ਨੈਗੋਸ਼ੀਏਟਰ ਸੀਗੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਦਿਲ ਸੇ ਬਿਹਤਰ ਕੋਈ ਕਿਤਾਬ ਨਹੀਂ ਗਾਹੇ ਗਾਹੇ ਇਸੇ ਪੜ੍ਹਾ ਕੀ ਚੇ
ਵਾਹ
ਅੱਜ ਲਈ ਇੰਨਾ ਹੀ ਬਾਕੀ ਅਗਲੇ ਐਪੀਸੋਡ 'ਚ ਫਿਰ ਮਿਲੇਂਗੇ ਗਰ ਖੁਦਾ ਲਾਇਆ